ਵਾਹਿਗੁਰੂ।
ਬਖਸ਼ਣ ਹਾਰਦਾ ਦਿਆ ਭੁੱਲਣ ਹਾਰਿਆਂ ਨੂੰ, ਬਖਸ਼ੋ ਬਖਸ਼ਣ ਹਾਰਦਾ ਦਿਆ ਭੁੱਲਣ ਹਾਰਿਆਂ ਨੂੰ, ਬਖਸ਼ੋ ਬਖਸ਼ਣ ਹਾਰਦਾ ਦਿਆ ਭੁੱਲਣ ਹਾਰਿਆਂ ਨੂੰ।
माणी रोज हजारा झूठ बोलती है, जिंद माणी रोज हजारा झूठ बोलती है,
पापी पेड़ दी खातर सौ सौ झूठ बोलती है, पापी पेड़ दी खातर सौ सौ झूठ बोलती है,
जिंद माणी रोज हजारा झूठ बोलती है, जिंद माणी रोज हजारा झूठ बोलती है,
पापी पेड़ दी खातर सौ सौ झूठ बोलती है, पापी पेड़ दी खातर सौ सौ झूठ बोलती है,
चुगना पैंदा कंडे हत्थी आप खिलाड़िया नू, चुगना पैंदा कंडे हत्थी आप खिलाड़िया नू,
बख्शो बख्शण हार दातिया फुलण हारिया नू, बख्शो बख्शण हार दातिया फुलण हारिया नू,
मापी सानू मंगनी आउंदी ना,
निंडिया चुगली चोरी करनी तैनू पाउंदी ना, निंडिया चुगली चोरी करनी तैनू पाउंदी ना,
तुझ पुत्ती नाल मापी सानू मंगनी आउंदी ना, तुझ पुत्ती नाल मापी सानू मंगनी आउंदी ना,
निंडिया चुगली चोरी करनी तैनू पाउंदी ना, निंडिया चुगली चोरी करनी तैनू पाउंदी ना,
नशिया दे विच देख रिया है कूड़ नजारिया नू, नदिया दे विच वेख रिया है कूड़ नजारिया नू,
बख्शो बख्शण हार दातिया फुलण हारिया नू, बख्शो बख्शण हार दातिया फुलण हारिया नू,
छपड़ी छट के महल मनारिया नू,
बख्शो बख्शण हार दातिया फुलण हारिया नू, बख्शो बख्शण हार दातिया फुलण हारिया नू,
खाली मोड़ी ना लाचारनी तू मेनू पापी नू खाली मोड़ी ना,
कहे एटम ते पाला मेरिया आसा तोड़ी ना, कहे एटम ते पाला मेरिया आसा तोड़ी ना,
लाचारनी तू मेनू पापी नू खाली मोड़ी ना, लाचारनी तू मेनू पापी नू खाली मोड़ी ना,
कहे एटम ते पाला मेरिया आसा तोड़ी ना, कहे एटम ते पाला मेरिया आसा तोड़ी ना,
सिक्खी दे विच रखियो जी तू सिद्धू बेचारिया नू, सिक्खी दे विच रखियो जी तू सिद्धू बेचारिया नू,
ਬਖਸ਼ੋ ਬਖਸ਼ਣ ਹਾਰਦਾ ਦਿਆ ਭੁੱਲਣ ਹਾਰਿਆਂ ਨੂੰ ਬਖਸ਼ੋ ਬਖਸ਼ਣ ਹਾਰਦਾ ਦਿਆ ਭੁੱਲਣ ਹਾਰਿਆਂ ਨੂੰ ਬਖਸ਼ੋ ਬਖਸ਼ਣ ਹਾਰਦਾ ਦਿਆ ਭੁੱਲਣ ਹਾਰਿਆਂ ਨੂੰ
ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਝੌਤ ਫੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਉਹ ਇੱਕ ਗੰਗਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਤੋੜੀ ਟੁੱਟੀ ਨੇ ਦੋਹਾਂ ਦੀ ਸਾਰੀ ਉਮਰਾਂ ਦੀ ਜਾਰੀ ਜਿੱਥੇ ਪੁੱਜਣਾ ਸੀ ਪੁੱਜੇ ਪੈਂਡੇ ਕੱਟੇ ਗਏ ਚੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਆਪਾਂ ਵਾਰ ਕੇ ਦੋਹਾਂ ਨੇ ਆਪਣਾ ਜੀਵਨ ਬਚਾਇਆ ਘਾਟਾ ਨਫਾ ਨਹੀਂ ਉਹ ਡਿੱਠਾ ਉਹਦਾ ਹੁਕਮ ਬਜਾਇਆ ਜਿੱਥੇ ਪੁੱਜਣਾ ਸੀ ਪੁੱਜੇ ਪੈਂਟੇ ਕੱਢੇ ਗਏ ਕੱਢੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਹੈ ਸੀ ਦੋਵੇਂ ਭੋਲੇ ਭਾਲੇ ਹੈ ਸੀ ਦੋਹਾਂ 'ਤੇ ਗਰੀਬੀ ਨਾਲ ਨਾਨਕ ਦੇ ਮਿਲ ਗਏ ਇਹ ਉਹਨਾਂ ਦੀ ਖੁਸ਼ ਨਸੀਬੀ ਕਾਮਲ ਪੀਰ ਕੋਲ ਬਹਿ ਕੇ ਲਾ ਲੈ ਕਰਮਾਂ ਦੇ ਧੱਬੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਕੋਮਲ ਦੋਹਾਂ ਜਿੰਦਾ ਉੱਤੋਂ ਤਿਉਂ ਤੂੰ ਸਦਕੇ ਨਾ ਥੀਵੇ ਮਤ ਦੋਹਾਂ ਦੀ ਸੀ ਉੱਚੀ ਮਨ ਦੋਹਾਂ ਦੇ ਸੀ ਨੀਵੇਂ ਸਾਰਾ ਜੱਗ ਪਿਆ ਵਸੇ ਨਾ ਕੋਈ ਉਹਨਾਂ ਦੀਆਂ ਲੱਭੇ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ ਸੰਗੀਓ ਆਪ ਬਿੜ ਭਾਗੇ ਹੋ ਜੋ ਸਹਿਵਾਂ ਦੀ ਨਿੱਘੀ ਗੋ ਦੇ ਅੰਦਰ ਬਿਰਾਜਮਾਨ ਹੋ ਗਏ ਹੋ ਬਾਕੀ ਅਵਤਾਰ ਗੁਰੂ ਪੀਰ ਪੈਗੰਬਰ ਔਲੀਏ ਫਿਲਾਸਫਰ ਆਏ ਪਰ ਚਲੇ ਗਏ ਪਰ ਮੇਰਾ ਬਾਬਾ ਨਾਨਕ ਸਦਾ ਵਾਸਤੇ ਸ਼ਬਦ ਗੁਰੂ ਗੁਰੂ ਗ੍ਰੰਥ ਵਿੱਚ ਟਿਕ ਗਿਆ ਦੁਨੀਆਂ ਦੇ ਬੜੇ ਗ੍ਰੰਥ ਨੇ ਦੁਨੀਆਂ ਦੇ ਅੰਦਰ ਇਹੋ ਜਿਹਾ ਕੋਈ ਗ੍ਰੰਥ ਨਹੀਂ ਜਿਸ ਦੇ ਅੱਗੇ ਗੁਰੂ ਦਾ ਪਦ ਲਿਖਿਆ ਹੋਵੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰੀ ਬਾਣੀ ਅਕਾਲੀ ਬਾਣੀ ਮੇਰੇ ਬਾਬੇ ਨਾਨਕ ਦੀ ਸੰਤਾਂ ਮਹਾਂਪੁਰਸ਼ਾਂ ਗੁਰੂ ਸਾਹਿਬਾਨਾਂ ਦੀ ਬਾਕੀ ਗ੍ਰੰਥ ਰੱਬ ਦੀ ਗੱਲ ਕਰਦੇ ਨੇ ਪਰ ਮੇਰੇ ਸਤਿਗੁਰ ਸੱਤੇ ਪਾਤਸ਼ਾਹ ਰੱਬ ਨਾਲ ਗੱਲਾਂ ਕਰਾਉਂਦੇ ਨੇ ਇਹਨੂੰ ਪੜ੍ਹਨ ਵਾਲਾ ਇਹਦੀ ਕਮਾਈ ਕਰਨ ਵਾਲਾ ਆਪਣੀ ਝੋਲੀ ਨਹੀਂ ਭਰਦਾ ਬਲਕਿ ਦੂਜਿਆਂ ਦੀ ਵੀ ਝੋਲੀ ਭਰਨ ਜੋਗਾ ਹੋ ਜਾਂਦਾ ਏ ਦੁਨੀਆਂ ਦੇ ਉੱਤੇ ਕੋਈ ਇਹੋ ਜਿਹਾ ਗ੍ਰੰਥ ਨਹੀਂ ਜਿਸ ਨੂੰ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਲੈ ਜਾਣਾ ਹੋਵੇ ਸਤਿਕਾਰ ਵਜੋਂ ਅੱਗੇ ਅੰਮ੍ਰਿਤ ਜਲ ਛਿੜਕਿਆ ਜਾਂਦਾ ਏ ਕੋਈ ਇਹੋ ਜਿਹਾ ਗ੍ਰੰਥ ਨਹੀਂ ਜਿਸ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਲੱਗਿਆਂ ਸਤਿਕਾਰ ਵਜੋਂ ਪੰਜ ਵਿਅਕਤੀ ਹੋਣੇ ਜ਼ਰੂਰੀ ਸਮਝੇ ਜਾਂਦੇ ਨੇ ਇਹ ਮੇਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨਾ ਭੰਗੜੇ ਨੇ ਨਾ ਗਿੱਧੇ ਨੇ ਨਾ ਸੋਗੇ ਸਦਾ ਆਨੰਦ ਤਾਂ ਨਹੀਂ ਵਿਯੋਗ ਇਹ ਨਿਰੰਕਾਰ ਦੀ ਬਾਣੀ ਏ ਮਹਾਰਾਜ ਨੇ ਸਾਨੂੰ ਕਲਗੀਧਰ ਪਾਤਸ਼ਾਹ ਨੇ ਇਸ ਦੇ ਲੜ ਲਾਇਆ ਏ ਆਓ ਇਸ ਪਵਿੱਤਰ ਨਾਰੀ ਨੂੰ ਜਿਹੜਾ ਮੇਰੇ ਨਾਨਕ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਦਸਾਂ ਗੁਰੂ ਸਾਹਿਬਾਨਾਂ ਨੇ ਇਸ ਨੂੰ ਪ੍ਰਚਾਰਿਆ ਦਸਵੇਂ ਪਾਤਸ਼ਾਹ ਨੇ ਮਹਾਰਾਜ ਦੇ ਲੜ ਗੁਰੂ ਗ੍ਰੰਥ ਸਾਹਿਬ ਦੇ ਲਾਇਆ ਏ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜ ਬੈਠੇ ਖਾਲਸਾ ਜੀ ਸਾਡੀ ਤੇ ਆਪਣੀ ਹਾਜ਼ਰੀ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਲਵਾਵੋ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਪੁਰਬ ਨੂੰ ਮਨਾ ਰਹੀ ਸਤ ਸੰਗਤ ਆਪ ਸਿੱਖ ਸੰਗਤਾਂ ਨੂੰ ਮਹਾਰਾਜ ਦੇ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਸਾਹਿਬ ਦੁਨੀਆਂ 'ਤੇ ਆਏ ਜਗ ਤਿਲੰਦਰ ਨੂੰ ਠਾਰਿਆ ਜਿੱਥੇ ਬਾਬੇ ਮਰਦਾਨੇ ਨੇ ਰਬਾਬ ਵਜਾ ਦਿੱਤੀ ਤਪਦੇ ਹਿਰਦੇ ਸ਼ਾਂਤ ਹੋ ਗਏ ਤਪਦੇ ਕੜਾਹੇ ਠੰਡੇ ਹੋ ਗਏ ਮੇਰੇ ਨਾਨਕ ਨੇ ਦੁਨੀਆਂ ਦੇ ਲੋਕਾਂ ਨੂੰ ਤਾਰਨ ਵਾਸਤੇ ਨਿਰੰਕਾਰੀ ਬਾਣੀ ਦਾ ਉਪਦੇਸ਼ ਦਿੱਤਾ ਹੈ ਸੰਗੀਓ ਸਵੇਰ ਦੇ ਦੀਵਾਨ ਦੇ ਅੰਦਰ ਆਪ ਸਿੱਖ ਸੰਗਤਾਂ ਨੇ ਰਾਏ ਬਲਾਰ ਜੀ ਨੇ ਜਦੋਂ ਬਾਬੇ ਨਾਨਕ ਦੀ ਸ਼ਿਕਾਇਤ ਗਈ ਕਿ ਖੇਤੀ ਜਾੜੀ ਗਈ ਐਤਕਾਰਾਂ ਨੂੰ ਭੇਜਿਆ ਗਿਆ ਖੇਤੀ ਹਰੀ ਭਰੀ ਹੋ ਗਈ ਚੋਜ ਦੇਖ ਕੇ ਰਾਏ ਬਲਾਰ ਜੀ ਮਹਾਰਾਜ ਦੇ ਸ਼ਰਧਾਲੂ ਹੋ ਗਏ ਉਹਨਾਂ ਦੇ ਪ੍ਰਚਾਰਕ ਬਣ ਗਏ ਉਹਨਾਂ ਤੇ ਸ਼ਰਧਾ ਰੱਖਣ ਲੱਗੇ। ਇੱਕ ਦਿਨ ਗੁਰਦੇਵ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਝੀਆਂ ਗਾਈਆਂ ਚਾਰਨ ਵਾਸਤੇ ਚਰਾਂ ਦੇ ਵਿੱਚ ਗਏ ਹੋਏ ਨੇ, ਰਾਏ ਬਲਾਰ ਜੀ ਉੱਧਰ ਸ਼ਿਕਾਰ ਖੇਡਣ ਗਏ ਹੋਏ ਨੇ। ਮੇਰੇ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਰਾਮ ਕਰ ਰਹੇ ਨੇ ਦਰੱਖਤ ਦੇ ਥੱਲੇ, ਦਰੱਖਤ ਦੀ ਛਾਂ ਦੇ ਹੇਠਾਂ। ਪਰ ਜਦੋਂ ਪਰਛਾਵਾਂ ਢਲ ਗਿਆ ਅਤੇ ਬਾਕੀ ਸਾਰਿਆਂ ਦਰੱਖਤਾਂ ਦੀ ਛਾਂ ਸੀ ਜਿਹੜੀ ਉਹ ਢਲ ਕੇ ਚਲੀ ਗਈ, ਜਿਹੜੇ ਦਰੱਖਤ ਦੇ ਥੱਲੇ ਮੇਰਾ ਨਾਨਕ ਲੰਮਾ ਪਿਆ ਆਰਾਮ ਕਰਦਾ ਏ, ਉਸ ਦਰੱਖਤ ਦੀ ਛਾਂ ਉਸੇ ਤਰ੍ਹਾਂ ਖੜੀ ਰਹੀ। ਰਾਏ ਬੁਲਾਰ ਦੇਖ ਕੇ ਦੰਗ ਰਹਿ ਗਿਆ, ਕਹਿੰਦਾ ਮੈਂ ਸੱਚ ਪਛਾਤਾ, ਧੰਨ ਬਾਬਾ ਨਾਨਕ। ਦੂਸਰੇ ਤੀਸਰੇ ਦਿਨ ਫਿਰ ਇਸ ਤਰ੍ਹਾਂ ਹੋਇਆ, ਮੇਰਾ ਬਾਬਾ ਨਾਨਕ ਫਿਰ ਮੱਝਾਂ ਗਈਆਂ ਚਾਰਨ ਵਾਸਤੇ ਗਿਆ। ਸੰਗੀਓ ਫਿਰ ਕੀ ਹੋਇਆ, ਰਾਏ ਬੁਲਾਰ ਜੀ ਸ਼ਿਕਾਰ ਖੇਡ ਕੇ ਆ ਰਹੇ ਨੇ, ਮੇਰਾ ਨਾਨਕ ਮੱਝੀਆਂ ਗਾਈਆਂ ਚਾਰ ਰਿਹਾ ਅਤੇ ਰਾਮ ਦੇ ਵਿੱਚ ਪਰਮਾਤਮਾ ਦੇ ਨਾਲ ਲਿਵ ਲੱਗੀ ਹੋਈ ਏ। ਮਹਾਰਾਜ ਲੰਮੇ ਪਏ ਹੋਏ ਨੇ, ਆਪਣੀ ਬਾਂਹ ਸਿਰਹਾਣੇ ਰੱਖੀ ਹੋਈ ਏ, ਖੱਬੇ ਗੋਡੇ ਦੇ ਉੱਪਰ ਸੱਜਾ ਗੋਡਾ ਰੱਖ ਕੇ ਮਹਾਰਾਜ ਆਰਾਮ ਫਰਮਾ ਰਹੇ ਨੇ। ਇੱਕ ਫਨੀਅਰ ਸੱਪ ਨੇ ਗੁਰਦੇਵ ਨੂੰ ਛਾਂ ਕੀਤੀ, ਲਾਗੇ ਆਇਆ ਰਾਏ ਬੁਲਾਰ ਦੇਖ ਕੇ ਦੰਗ ਰਹਿ ਗਿਆ, ਮਹਾਰਾਜ ਦੇ ਚਰਨਾਂ 'ਤੇ ਟੈ ਪਿਆ। ਕਹਿੰਦਾ ਸਤਿਗੁਰੂ ਤੁਹਾਡੇ ਕਿਹੜੇ ਕਿਹੜੇ ਕੁੱਤਕ ਦੇਖਾਂ, ਤੁਸੀਂ ਤਾਂ ਨਿਰੰਕਾਰ ਹੋ। ਮੈਂ ਕਈ ਵਾਰੀ ਪਟਵਾਰੀ ਜੀ ਨੂੰ ਕਿਹਾ ਏ ਕਿ ਇਹਨਾਂ ਨੂੰ ਕਿਸੇ ਕੰਮ 'ਤੇ ਨਾ ਲਾਇਆ ਕਰ, ਜਿਹੜਾ ਤੇਰਾ ਨੁਕਸਾਨ ਹੋਵੇ ਮੇਰੇ ਖਜ਼ਾਨੇ ਵਿੱਚੋਂ ਲੈ ਲਿਆ ਕਰ। ਇਸੇ ਤਰ੍ਹਾਂ ਮੇਰੇ ਬਾਲਾ ਪ੍ਰੀਤਮ ਜੀ ਨੇ, ਗੁਰੂ ਨਾਨਕ ਮਹਾਰਾਜ ਜੀ ਨੇ ਥਾਂ ਥਾਂ 'ਤੇ ਜਾ ਕੇ ਜਦੋਂ ਚੋਦ ਕੀਤੇ ਨੇ ਅਤੇ ਲੋਕ ਮਹਾਰਾਜ ਦੇ ਸ਼ਰਧਾਲੂ ਤਲਵੰਡੀ ਦੇ ਤਾਂ ਸਾਰੇ ਬਣ ਗਏ ਨੇ, ਕਿਉਂਕਿ ਉੱਥੇ ਦਾ ਮੁੱਖ, ਉੱਥੋਂ ਦਾ ਸ਼ਾਸਕ, ਉੱਥੋਂ ਦਾ ਚੌਧਰੀ ਸਾਰੇ ਮਹਾਰਾਜ ਦੇ ਸ਼ਰਧਾਲੂ ਬਣੇ ਹੋਏ ਨੇ। ਮਹਾਰਾਜ ਨੂੰ ਆਪਾਂ ਛੋਟੇ ਹੁੰਦੇ ਕਿਤਾਬਾਂ ਦੇ ਅੰਦਰ ਪੜ੍ਹਦੇ ਆਏ ਹਾਂ ਕਿ ਮਹਾਰਾਜ ਜੀ ਨੂੰ 20 ਰੁਪਈਏ ਸੱਚਾ ਸੌਦਾ ਕਰਨ ਵਾਸਤੇ ਮਹਿਤਾ ਕਾਲੂ ਜੀ ਨੇ ਦਿੱਤੇ, ਨਾਲ ਬਾਬਾ ਬਾਲਾ ਜੀ ਨੂੰ ਭੇਜਿਆ ਗਿਆ ਕਿ ਸੱਚਾ ਸੌਦਾ ਕਰਕੇ ਲਿਆਓ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਾ ਸੌਦਾ ਕਰਨ ਵਾਸਤੇ ਗਏ। ਰਸਤੇ ਦੇ ਵਿੱਚ ਜਿਹੜੇ ਭੁੱਖੇ ਸਾਧੂ ਬੈਠੇ ਨੇ ਉਹਨਾਂ ਦੇ ਮੰਦਰ ਤ੍ਰਿਪਤ ਨਹੀਂ ਸੀ, ਕੋਈ ਤ੍ਰਿਸ਼ਨਾ ਨਹੀਂ ਸੀ, ਬੰਦਗੀ ਵਿੱਚ ਲੀਨ ਨੇ। ਕੋਈ ਸਮਾਧੀ ਲਾ ਕੇ ਬੈਠਾ ਹੋਇਆ ਏ, ਕੋਈ ਸਮਾਹ ਮਿਲ ਕੇ ਸਮਾਧੀ ਲਾ ਕੇ ਬੈਠਾ ਏ, ਅਤੇ ਕਿਸੇ ਨੇ ਆਪਣੇ ਕੇਸਾਂ ਨੂੰ ਉੱਪਰ ਬੰਨਿਆ ਹੋਇਆ ਏ, ਕਿਸੇ ਨੇ ਪਾਣੀ ਦੇ ਵਿੱਚ ਬੈਠ ਕੇ ਆਪਣਾ ਸਿਰਫ ਗਰਦਨ ਤੱਕ ਹੀ ਨੰਗਾ ਅਤੇ ਵਿੱਚ ਬੈਠਾ ਬੰਦਗੀ ਕਰੀ ਜਾਂਦਾ ਏ। ਤਰ੍ਹਾਂ ਤਰ੍ਹਾਂ ਦੇ ਚਿੜੀਏ ਕੱਢੀ ਜਾਂਦੇ ਨੇ, ਬੰਦਗੀ ਵਿੱਚ ਲੀਨ ਨੇ, ਪਰ ਪਰਮਾਤਮਾ ਦੀ ਬੰਦਗੀ ਦੇ ਵਿੱਚ ਸੱਚੇ ਦਿਲੋਂ ਭਗਤੀ ਕਰਦੇ ਨੇ। ਮਹਾਰਾਜ ਪਹੁੰਚੇ ਦੇਖ ਕੇ ਹੈਰਾਨ ਹੋ ਗਏ ਅਤੇ ਉਹਨਾਂ ਦੇ ਮੁਖੀ ਨੂੰ ਪੁੱਛਣ ਲੱਗੇ ਕਿ ਤੁਸੀਂ ਕੁਛ ਇੱਥੇ ਛਕਿਆ ਵੀ ਏ, ਤੁਹਾਡੇ ਪਹਿਨਣ ਵਾਸਤੇ ਕੋਈ ਕੱਪੜਾ ਵੀ ਏ, ਕਿਉਂਕਿ ਅੱਧਿਆਂ ਸਾਧੂਆਂ ਦੇ ਤਨ ਦੇ ਉੱਤੇ ਕੱਪੜਾ ਹੀ ਕੋਈ ਨਹੀਂ ਸੀ। ਅਤੇ ਉਹਨਾਂ ਨੇ ਕਿਸੇ ਨੇ ਉੱਪਰ ਪੱਤੇ ਲਪੇਟੇ ਹੋਏ ਨੇ, ਕਿਸੇ ਨੇ ਦਰੱਖਤਾਂ ਦੀ ਛਿੱਲ ਉੱਤੇ ਲਾਈ ਹੋਈ ਹੈ। ਅਤੇ ਮਹਾਰਾਜ ਨੇ ਬਾਲੇ ਨੂੰ ਆਖਿਆ, ਕਹਿੰਦੇ ਬਾਲਿਆ ਇਦੋਂ ਸੌਦਾ ਵਧੀਆ ਸੱਚਾ ਕਿਤੇ ਮਿਲੇ ਨਹੀਂ ਸਕਦਾ, ਆਪਾਂ ਜਿਹੜੇ 20 ਰੁਪਈਏ ਪਿਤਾ ਜੀ ਨੇ ਦਿੱਤੇ ਨੇ ਨਾ, ਆਪਾਂ ਸੇਵਾ ਕਰ ਦਈਏ ਨਾ ਸੰਤਾਂ ਮਹਾਂਪੁਰਸ਼ਾਂ ਦੀ। ਬਾਲਾ ਕਹਿੰਦਾ ਨਾ ਬਾਬਾ, ਜੇ ਪਿਤਾ ਜੀ ਨੂੰ ਪਤਾ ਲੱਗ ਗਿਆ, ਉਹਨਾਂ ਨੇ ਤਕੀਦ ਕੀਤੀ ਏ, ਉਹਨਾਂ ਨੇ ਤੈਨੂੰ ਤਾਂ ਗੁੱਸੇ ਹੋਣਾ, ਝਿੜਕੇ ਮਾਰਨੇ ਨੇ, ਮੇਰੀ ਵੀ ਨਾਲ ਸ਼ਾਮ 'ਤੇ ਲਿਆ ਦੇਣੀ ਏ। ਬਾਬਾ ਨਾਨਕ ਕਹਿੰਦਾ ਬਾਲਿਆ ਇਉਂ ਨਾ ਕਰ, ਇਹੋ ਜਿਹਾ ਸੌਦਾ ਮੁੜ ਮੁੜ ਨਹੀਂ ਮਿਲਣਾ। ਅਤੇ ਆਖਿਰ ਸਾਧੂ ਮਹਾਂਪੁਰਸ਼ ਜਿਹੜਾ ਉਹਨਾਂ ਦਾ ਹੈੱਡ ਸੀ ਆਖਿਆ ਕਿ ਤੁਸੀਂ ਕੀ ਛਕੋਗੇ, ਅਤੇ ਬਾਬਾ ਜੀ ਨੂੰ ਆਖਣ ਲੱਗਾ ਮਹਾਂਪੁਰਸ਼, ਕਹਿੰਦਾ ਤੂੰ ਬੱਚਾ ਏ, ਤੇਰੇ ਪਿਤਾ ਜੀ ਗੁੱਸੇ ਹੋਣਗੇ, ਰਹਿਣ ਦੇ ਸੇਵਾ ਨੂੰ, ਤੂੰ ਇੱਥੇ ਜਿਹੜੇ ਕੰਮ ਚੱਲਿਆ ਸੱਚਾ ਸੌਦਾ ਕਰ ਲਿਆ, ਕੋਈ ਵਪਾਰ ਕਰ ਲਿਆ, ਕੋਈ ਆਪਣਾ ਵਧੀਆ ਸੌਦਾ ਕਰ ਲਿਆ। ਮਹਾਰਾਜ ਕਹਿੰਦੇ ਇਦੂ ਵਧੀਆ ਸੌਦਾ ਨਹੀਂ ਹੋ ਸਕਦਾ। ਆਖਿਰ ਬਾਬਾ ਬਾਲਾ ਜੀ ਨੇ 20 ਰੁਪਈਆਂ ਦਾ ਗੱਡੀਆਂ 'ਤੇ ਲੱਦ ਕੇ ਰਾਸ਼ਨ ਲਿਆਂਦਾ, ਕੱਪੜੇ ਲਿਆਂਦੇ, ਉਹਨਾਂ ਲੋੜਵੰਦਾਂ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਤਨ 'ਤੇ ਕੱਪੜੇ ਪਹਿਨਾਏ। ਜਿਹੜੇ ਅੱਜ ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਲੱਗ ਰਹੇ ਨੇ, ਉਹ 20 ਰੁਪਈਆਂ ਦੀ ਬਰਕਤ ਏ ਬਾਬੇ ਨਾਨਕ ਨੇ ਜਿਹੜਾ ਸੱਚਾ ਸੌਦਾ ਸਿੱਖ ਪੰਥ ਵਾਸਤੇ ਕਰ ਦਿੱਤਾ ਏ। ਕਿਸੇ ਗੁਰਦੁਆਰਾ ਸਾਹਿਬ ਚਲੇ ਜਾਈਏ, ਲੰਗਰਾਂ ਦੀ ਕਿਤੇ ਤੋੜ ਤੋੜੀ ਆਉਂਦੀ ਹੈ, ਸਤਿਗੁਰ ਦੇ ਭੰਡਾਰੇ ਭਰਪੂਰੇ ਰਹਿੰਦੇ ਨੇ, ਲੰਗਰ ਲੋਕ ਤਪਦੇ ਰਹਿੰਦੇ ਨੇ। ਸੰਗੀਓ ਬਾਬੇ ਨਾਨਕ ਨੇ ਜਦੋਂ ਸੱਚਾ ਸੌਦਾ ਕੀਤਾ, ਵਾਪਸ ਆ ਗਿਆ ਅਤੇ ਬਾਹਰ ਤਲਾਬ ਦੇ ਵਿੱਚ ਬੈਠ ਗਏ, ਬਾਬਾ ਬਾਲਾ ਜੀ ਕਰ ਗਏ, ਮਹਿਤਾ ਕਾਲੂ ਜੀ ਨੂੰ ਪਤਾ ਲੱਗਿਆ, ਬਾਲੇ ਨੂੰ ਆਖਣਗੇ ਬਾਲਿਆ ਤੂੰ ਆ ਗਿਆ ਏ, ਨਾਨਕ ਕਿੱਥੇ? ਅਤੇ ਬਾਬਾ ਬਾਲਾ ਜੀ ਕਹਿਣ ਲੱਗੇ ਉਹ ਤਾਂ ਬਾਹਰ ਪਿੰਡ ਤੋਂ ਛੱਪੜ ਦੇ ਤਲਾਬ ਦੇ ਕਿਨਾਰੇ 'ਤੇ ਬੈਠੇ ਹੋਏ ਨੇ। ਮਹਿਤਾ ਕਾਲੂ ਜੀ ਬੜੇ ਗੁੱਸੇ 'ਚ ਨੇ, ਕਿਉਂਕਿ ਅੱਜ ਜਿਹੜੇ 20 ਰੁਪਏ ਆਪਾਂ ਕਹਿੰਦੇ ਉਹ ਤਾਂ 20 ਲੱਖਾਂ ਤੋਂ ਵੀ ਵੱਧ ਹੋਣਗੇ ਉਦੋਂ ਦੀ ਕੀਮਤ ਦੇ ਹਿਸਾਬ ਦੇ ਨਾਲ। ਲੈ ਗਿਆ ਫਿਰ ਬਾਬਾ ਬਾਲਾ ਮਹਿਤਾ ਕਾਲੂ ਜੀ ਨੂੰ, ਮਗਰ ਮਗਰ ਬੇਬੇ ਨਾਨਕੀ ਜੀ ਵੀ ਗਏ ਨੇ, ਮਗਰ ਮਗਰ ਸਿੱਖ ਸੰਗਤਾਂ ਗਈਆਂ ਨੇ, ਅਤੇ ਜਾ ਕੇ ਗੁੱਸੇ ਦੇ ਵਿੱਚ ਮਹਿਤਾ ਕਾਲੂ ਜੀ ਨੇ ਬਾਬੇ ਨਾਨਕ ਦੇ ਮੂੰਹ 'ਤੇ ਚਪੇੜ ਮਾਰੀ। ਕਾਹਤੋਂ ਮਾਰਦਾ ਤੂੰ ਬਾਬੂ ਲਾਲ ਫੇੜੇ, ਵੀਰ ਮੇਰਾ ਰੂਪ ਰੱਬ ਦਾ ਪੁੱਛੂੰਗੀ ਮੈਂ ਬਾਲੇ ਵੀਰ ਤੋਂ ਜਿਹਨੇ ਦੱਸਿਆ ਸਭ ਕੁਝ ਤੈਨੂੰ ਆਪੇ ਆਉਂਦਾ ਘਰੇ ਨਾ ਨੂੰ ਕਿਹੜਾ ਨਾਨਕ ਜਾਂਦਾ ਏ ਘਰੋਂ ਨੱਸਿਆ ਕਹਿੰਦੀ ਬਾਬਲਾ ਕਿਉਂ ਲਪੇੜੇ ਮਾਰਦਾ ਏ ਸਾਰੀ ਦੁਨੀਆ ਇਹਨੂੰ ਰੂਪ ਕਰਤਾਰ ਦਾ ਸਮਝੀਦੀ ਏ ਪਰਮਾਤਮਾ ਸਮਝੀਦੀ ਏ ਤੂੰ ਇਹਨਾਂ ਦੇ ਮੂੰਹ 'ਤੇ ਚਪੇੜ ਕਿਉਂ ਮਾਰੀ ਸੰਗੀ ਉਹ ਘਰ ਆਏ ਨੇ ਆਖਿਰ ਬੇਬੇ ਨਾਨਕੀ ਜੀ ਨੇ ਅਤੇ ਜੈ ਰਾਮ ਜੀ ਨੇ ਬਾਬਾ ਨਾਨਕ ਜੀ ਨੂੰ ਸੁਲਤਾਨਪੁਰ ਦੀ ਧਰਤੀ 'ਤੇ ਲਿਜਾ ਕੇ ਕਾਰ ਦੇ ਵਿੱਚ ਲਾਇਆ ਸੱਚਾ ਸੌਦਾ ਕਰਨਾ ਸ਼ੁਰੂ ਕੀਤਾ ਗੁਰਦੇਵ ਸੱਚਾ ਸੌਦਾ ਕਰਦੇ ਨੇ ਹੱਥ ਵਿੱਚ ਤੱਕੜੀ ਫੜੀ ਹੋਈ ਏ ਜਿਹੜਾ ਕੋਈ ਆਉਂਦਾ ਏ 13-13 ਤੋਲੀ ਜਾਂਦੇ ਨੇ ਕਈ ਵਿਦਵਾਨ ਕਈ ਲੋਕ ਸਮਝਦੇ ਨੇ ਖਰਿਆ 13-13-12 ਜਿਹੜਾ 13 ਹੁੰਦੀਆਂ ਉਹ ਕਹਿੰਦੇ ਨੇ 13-13 ਨੇ ਪਾਪ 13-13 ਨਿਰੰਕਾਰ ਨੂੰ ਕਹਿੰਦੇ ਨੇ 13-13 ਕਰਕੇ ਮੇਰੇ ਨਾਨਕ ਨੇ ਸੁਲਤਾਨਪੁਰ ਦੀ ਧਰਤੀ 'ਤੇ ਉਹ ਹੱਕ ਸੱਚਾ ਸੌਦਾ ਕੀਤਾ ਏ ਅਤੇ ਸੰਗੀ ਉਹ ਅੱਜ ਵੱਡੇ ਜਦੋਂ ਆਪਾਂ ਸੁਲਤਾਨਪੁਰ ਦੀ ਧਰਤੀ ਜਾਈਦੇ ਉਹ ਵੱਡੇ ਵੀ ਉੱਥੇ ਸ਼ਯੋਗਤ ਨੇ ਜਿਹਨਾਂ ਨਾਲ ਮਹਾਰਾਜ ਨੇ ਸੱਚਾ ਸੌਦਾ ਕੀਤਾ ਅਤੇ ਲੋਕਾਂ ਨੇ ਜਦੋਂ ਦੇਖਿਆ ਭਈ ਨਾਨਕ 13-13 ਤੁਲੀ ਜਾਂਦਾ ਏ 13-13 ਤੁਲੀ ਜਾਂਦਾ ਏ ਗਰੀਬ ਗੁਰਬੇ ਆਉਣ ਲੱਗੇ ਲੋੜਵੰਦ ਆਉਣ ਲੱਗੇ ਮਹਾਰਾਜ ਗਰੀਬਾਂ ਨੂੰ ਖੁੱਲ੍ਹੇ ਭੰਡਾਰੇ ਬਖਸ਼ਿਸ਼ ਕਰਨ ਲੱਗੇ ਨੇ ਅਤੇ ਕਿਸੇ ਨੇ ਜਾ ਕੇ ਦੌਲਤ ਖਾਂ ਨੂੰ ਚੁਗਲੀ ਲਾਈ ਕਿ ਜਿਹੜਾ ਤੂੰ ਮੋਦੀ ਰੱਖਿਆ ਨਾ ਤੈਂ 1000 ਰੁਪਈਆ ਦਿੱਤਾ ਉਦੋਂ ਦਾ ਦਸਾਂ ਤਾਂ 10 ਲੱਖਾਂ ਵਰਗਾ ਹੋਵੇਗਾ ਪਿਓ ਤਾਂ ਸਾਰਾ ਲਟਾਈ ਜਾਂਦਾ ਏ ਅਤੇ ਦੌਲਤ ਖਾਂ ਬੜਾ ਗੁੱਸੇ ਵਿੱਚ ਆਇਆ ਆਣ ਕੇ ਪੁੱਛਣ ਲੱਗਾ ਏ ਹੁਣ ਕੀ ਕੀਤਾ ਜਾਵੇ ਗੱਲਾਂ ਆਪਸ ਵਿੱਚ ਹੀ ਹੋ ਰਹੀਆਂ ਨੇ ਵਿਚਾਰਾਂ ਹੋ ਰਹੀਆਂ ਨੇ ਦੌਲਤ ਖਾਂ ਦੇ ਕੋਲ ਸ਼ਿਕਾਇਤ ਪਹੁੰਚੀ ਏ ਅਤੇ ਦੌਲਤ ਖਾਂ ਦੇ ਨਾਲ ਹੋਰ ਵੀ ਲੋਕ ਬੈਠੇ ਨੇ ਕੋਈ ਜਾਨ ਬਾਬ ਨੂੰ ਕਹਿਣ ਲੱਗਾ ਮੋਦੀ ਖਾਨੇ ਨੂੰ ਨਾਨਕ ਲਟਾਈ ਜਾਂਦਾ ਉਹ ਖਬਰੇ ਉਸ ਨੂੰ ਨਹੀਂ ਹਿਸਾਬ ਆਉਂਦਾ 13-13 ਦੀ ਰੱਟ ਲਗਾਈ ਜਾਂਦਾ ਜੇ ਕੋਈ ਦੇ ਦੇਵੇ ਤਾਂ ਪੈਸੇ ਲੈ ਲੈਂਦਾ ਨਹੀਂ ਤਾਂ ਉੱਦਾਂ ਹੀ ਪੰਡਾ ਚੁਕਾਈ ਜਾਂਦਾ ਮੈਨੂੰ ਲੱਗਦਾ ਉਹਦਾ ਦਿਮਾਗ ਫਿਰਿਆ ਗੱਲਾਂ ਕਰੀ ਉਹ ਵੰਗ ਸਦਾਈ ਜਾਂਦਾ ਜ਼ਿੰਮੇਵਾਰੀ ਦੇ ਇਹੋ ਜਿਹੇ ਕੰਮ ਉੱਤੇ ਜੇਕਰ ਇੱਦਾਂ ਦੇ ਛੋਕਰੇ ਬਹਿਣ ਲੱਗੇ ਨਫਾ ਖੱਟਣਾ ਤਾਂ ਰਹਿ ਗਿਆ ਇੱਕ ਪਾਸੇ ਇੱਥੇ ਤੱਕੜੀ 'ਤੇ ਵੱਟੇ ਨਹੀਂ ਲੈਣ ਲੱਗੇ ਸੁਣ ਕੇ ਗੁੱਸੇ ਦੇ ਵਿੱਚ ਨਵਾਬ ਆਇਆ ਜੈ ਰਾਮ ਨੂੰ ਸੱਦ ਕੇ ਕਹਿਣ ਲੱਗਾ ਉਹ ਚੰਗਾ ਮੁੰਡੇ ਤੁਹਾਡੇ ਨੂੰ ਰੱਖਿਆ ਮੈਂ ਮੇਰੀ ਹੱਟੀ ਦੀ ਖਾਕਰ ਰੜਾਉਣ ਲੱਗਾ ਮੈਨੂੰ ਉਸ 'ਤੇ ਜ਼ਰਾ ਵੀ ਸ਼ੱਕ ਨਹੀਂ ਸੀ ਤਾਂਹੀਓ ਅੱਜ ਤੱਕ ਹੱਟੀ 'ਤੇ ਗਿਆ ਨਹੀਂ ਮੈਂ ਕੰਮ ਚੱਲਦੇ ਸਦਾ ਯਕੀਨ ਉੱਤੇ ਅੱਜ ਤੱਕ ਹਿਸਾਬ ਵੀ ਲਿਆ ਨਹੀਂ ਮੈਂ ਇੱਦਾਂ ਆਪਸ ਵਿੱਚ ਗੱਲਾਂ ਕਰਦਿਆਂ 'ਤੇ ਅਚਨਚੇਤ ਇੱਕ ਨਾਨਕ ਦਾ ਜਾਰ ਆਇਆ ਸੁਣ ਕੇ ਗੱਲ ਨਵਾਬ ਦੀ ਕਹਿਣ ਲੱਗਾ ਹੋ ਕੇ ਇੰਨਾ ਕਿਉਂ ਤੂੰ ਲਿਚਾਰ ਆਇਆ ਉਹ ਪਾਈ ਪਾਈ ਸਾਰੀ ਗਿਣ ਕੇ ਦੇ ਦਿਆਂਗਾ ਘਾਟਾ ਤੇਰੇ ਦੇ ਵਿੱਚ ਵਪਾਰ ਆਇਆ ਤੈਨੂੰ ਪਤਾ ਨਹੀਂ ਨਾਨਕ ਦੇ ਰੂਪ ਅੰਦਰ ਉਹਤੇ ਚੱਲ ਕੇ ਆਪ ਕਰਤਾਰ ਆਇਆ ਨਹੀਂ ਤਾਂ ਚਲੋ ਹੁਣੋ ਹੀ ਹੱਟ ਉੱਤੇ ਚਲੋ ਦੇਖ ਲਈਏ ਬਈਆਂ ਖਾਤਿਆਂ ਨੂੰ ਤਦੋਂ ਉਸੇ ਵੇਲੇ ਜਾ ਕੇ ਹੱਟ ਉੱਤੇ ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਡਿੱਟਾ ਘਾਟਾ ਨਿਕਲਿਆ ਮੂਲ ਨਾ ਇੱਕ ਕੌਡੀ ਹਰ ਇੱਕ ਚੀਜ਼ ਦਾ ਲਾਭ ਹੀ ਲਾਭ ਡਿੱਠਾ ਜਾਣੀ ਜਾਣ ਨਵਾਬ ਨੂੰ ਹੱਸ ਕਹਿੰਦੇ ਉਹ ਐਵੇਂ ਕਰੋ ਨਾ ਦਿਲ ਹਟਾ ਉੱਤੇ ਘਾਟਾ ਕਦੇ ਤਰਸ ਨਹੀਂ ਪੈ ਸਕਦਾ ਜੇਕਰ ਵੰਡੀਏ ਰੱਬ ਦੇ ਨਾ ਉੱਤੇ
ਰੱਖਤੀ ਫਿਰ ਕੇ ਕਿਤਾਬ ਸੀ
ਲੇਖਾ ਜੋਖਾ ਪੂਰਾ ਜੋ ਦਿਖਾ ਚੱਲਿਆ
ਨਾਨਕਾ ਜੋ ਖਾਪੂਆ ਜੋ ਦਿਖਾ ਚੱਲਿਆ ਮੇਰਾ ਨਾਨਕ ਗੁਰੂ
ਸੱਤ ਸੌ ਸੱਠਾਂ ਦਾ ਪੂਰਾ ਨਫਾ ਕੱਢਿਆ ਮੇਰੇ ਨਾਨਕ ਗੁਰੂ ਸੱਤ ਸੌ ਸੱਠਾਂ ਦਾ ਪੂਰਾ ਨਫਾ ਕੱਢਿਆ ਮੇਰੇ ਨਾਨਕ ਗੁਰੂ
ਦੇ ਮਹਾਰਾਜ ਹਿਸਾਬ ਕਿਤਾਬ ਹੋਇਆ ਸੰਗੀਓ ਸਾਰਾ ਜਿੰਨੀ ਪਿੰਡ ਦੀ ਪੰਚਾਇਤ ਸੀ ਜਿੰਨੇ ਲੋਕ ਸਨ ਹੱਟ ਦੇ ਉੱਤੇ ਗਏ ਮੇਲਾ ਲੱਗਾ ਬਾਬੇ ਨਾਨਕ ਦਾ ਜਿਹੜਾ ਰਜਿਸਟਰ ਸੀ ਮੋਦੀ ਖਾਨੇ ਵਾਲਾ ਚੈੱਕ ਹੋਣ ਲੱਗਾ ਸਾਰਾ ਹਿਸਾਬ ਕਿਤਾਬ ਮੁਨੀਮਾ ਨੇ ਵੇਖਿਆ ਤਸੱਲੀ ਦੇ ਨਾਲ ਮਹਾਰਾਜ ਦੇ ਖਾਤੇ ਦੇ ਵਿੱਚ 760 ਰੁਪਈਏ ਵਾਧਾ ਨਿਕਲਿਆ ਜਿਹੜਾ 760 ਰੁਪਈਏ ਅੱਜ ਦੇ ਤਾਂ ਉਹ ਲੱਖਾਂ ਵਰਗੇ ਹੋਣਗੇ ਅਤੇ ਲੋਕ ਦੇਖ ਕੇ ਹੈਰਾਨ ਰਹਿ ਗਏ ਕਿ ਮਹਾਰਾਜ ਨੇ ਤੇਰਾ ਕਹਿ ਕੇ ਬੜਾ ਵੰਡਿਆ ਪਰ ਘਾਟਾ ਨਹੀਂ ਪਿਆ ਵਾਧਾ ਨਿਕਲਿਆ ਹੁਣ ਉਹਦੇ ਵਾਧੇ ਲੈਣ ਵਾਸਤੇ ਮਹਾਰਾਜ ਨੂੰ ਪੁੱਛਿਆ ਗਿਆ ਪੇ ਜਿਹੜੇ ਪੈਸੇ ਤੁਸੀਂ ਲੈ ਲਓ ਮਹਾਰਾਜ ਕਹਿੰਦੇ ਗਰੀਬਾਂ ਦੇ ਵਿੱਚ ਇਹਨਾਂ ਨੂੰ ਵੰਡ ਦਿੱਤਾ ਜਾਵੇ ਜਦੋਂ ਘਰਦੇ ਨੂੰ ਇਸ ਗੱਲ ਦਾ ਪਤਾ ਲੱਗਾ ਮਹਾਰਾਜ ਦਾ ਸਹੁਰਾ ਉਹ ਆਣ ਕੇ ਫਰਿਆਦੀ ਆ ਕਹਿੰਦੇ ਜੀ ਇਹ ਮੇਰੇ ਪਰਿਵਾਰ ਨੂੰ ਮੇਰੀ ਧੀ ਨੂੰ ਮੇਰੇ ਦੋਹਤਿਆਂ ਨੂੰ ਮਿਲਣੇ ਚਾਹੀਦੇ ਨੇ ਇਹ ਮਸਲਾ ਫਿਰ ਖੜ ਗਿਆ ਇਸ 'ਤੇ ਵਿਚਾਰ ਕੀਤੀ ਗਈ ਆਖਿਰ ਇਹ ਜਿਹੜਾ ਸੌਦਾ ਨਿਕਲਿਆ ਸੀ ਵਾਧਾ ਨਿਕਲਿਆ ਸੀ ਇਹ ਮਹਾਰਾਜ ਨੇ ਅੱਧਾ ਅੱਧਾ ਦੋਨਾਂ ਦੇ ਵਿੱਚ ਮਿਲਾ ਦਿੱਤਾ ਮੇਰੇ ਨਾਨਕ ਨੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਸਿੱਖ ਸੰਗਤਾਂ ਨੂੰ ਤਾਰਿਆ ਤਪਦੇ ਹਿਰਦੇ ਸ਼ਾਂਤ ਕਰ ਦਿੱਤੇ ਸੁਲਤਾਨਪੁਰ ਦਾ ਸਾਰਾ ਇਲਾਕਾ ਮਹਾਰਾਜ ਦੇ ਕੋਲ ਆਉਂਦਾ ਨਾਮ ਦੀ ਦਾਤ ਪ੍ਰਾਪਤ ਕਰਦਾ ਬੰਦਗੀ ਕਰਦਾ ਪਰ ਮਹਾਰਾਜ ਇੱਕ ਦਿਨ ਅੰਮ੍ਰਿਤ ਵੇਲੇ ਉੱਠੇ ਨੇ ਇਸ਼ਨਾਨ ਕਰਨ ਗਏ ਨੇ ਬੇਈ ਦੇ ਅੰਦਰ, ਚੁੱਭੀ ਮਾਰੀ, ਮੇਰਾ ਨਾਨਕ ਮੁੜ ਕੇ ਕਾਫੀ ਚਿਰ ਨਾ ਆਇਆ, ਸੇਵਾਦਾਰ ਕੱਪੜੇ ਫੜ ਕੇ ਖੜਾ ਰਿਹਾ। ਇੱਕ ਘੰਟਾ ਬੀਤਿਆ, ਦੋ ਘੰਟੇ ਬੀਤੇ, ਕਈ ਘੰਟੇ ਬੀਤ ਗਏ। ਆਖਰ ਉਸਨੇ ਜਾ ਕੇ ਦੌਲਤ ਖਾਨ ਨੂੰ ਦੱਸਿਆ ਕਿ ਮੋਦੀ ਨੇ ਚੁੱਭੀ ਮਾਰੀ, ਮੁੜ ਕੇ ਵਾਪਸ ਨਹੀਂ ਆਇਆ। ਚੋਬੇ ਲਿਆਂਦੇ ਗਏ, ਮਲਾਹ ਲਿਆਂਦੇ ਗਏ, ਬੜਾ ਯਤਨ ਕੀਤਾ ਗਿਆ। ਹੁਣ ਸਾਰਿਆਂ ਦੇ ਦਿਲ ਡੋਲ ਗਏ। ਜੈ ਰਾਮ ਜੀ ਬਰਲਾਪ ਕਰਦੇ ਨੇ, ਮਹਾਰਾਜ ਦਾ ਪਰਿਵਾਰ ਵੀ ਬਰਲਾਪ ਕਰਦਾ ਪਿਆ। ਬੇਬੇ ਨਾਨਕੀ ਦਾ ਦਿਲ ਨਹੀਂ ਡੋਲਿਆ। ਉਹ ਕਹਿੰਦੇ ਮੇਰੇ ਵੀਰ ਦਾ ਕੋਈ ਚੂਜ ਹੋਵੇਗਾ, ਉਹ ਤਾਂ ਆਪ ਨਿਰੰਕਾਰ ਹੈ, ਉਹ ਤਾਂ ਆਪ ਪਰਮਾਤਮਾ ਹੈ। ਕਿ ਉਹ ਚੁੱਭੀ ਮਾਰੀ ਨਿਰੰਕਾਰ ਦੇ ਘਰ ਦੇ ਵਿੱਚ ਬਾਬਾ ਨਾਨਕ ਚਲਿਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਨਾਨਕ ਨਿਰੰਕਾਰ ਦੇ ਘਰ ਪੁੱਜਾ। ਜਾ ਕੇ ਗਾਵਿਆ, ਸੋ ਦਰ ਕਿਹਾ, ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਕਾ, ਕੇਤੇ ਤੇਰੇ ਬਾਵਣ ਹਾਰੇ। ਮਹਾਰਾਜ ਦੇ ਦਰ 'ਤੇ ਸੁਰਤੀ ਉੜ ਗਈ। ਦੋ ਦਿਨ ਲੱਗੀ ਰਹੀ ਸੁਰਤੀ ਪਰਮਾਤਮਾ ਦੀ ਬੰਦਗੀ ਵਿੱਚ, ਚਰਨਾਂ ਦਾ ਧਿਆਨ ਧਰਿਆ ਮਹਾਰਾਜ ਨੇ। ਨਿਰੰਕਾਰ ਨੇ ਆਖਿਆ, ਨਾਨਕ ਤੈਨੂੰ ਸੌਦਾ ਵੇਚਣ ਵਾਸਤੇ ਨਹੀਂ ਭੇਜਿਆ, ਤੈਨੂੰ ਦੁਨੀਆਂ ਦੇ ਉੱਤੇ ਜਿਹੜੇ ਜ਼ੁਲਮ ਹੋ ਰਹੇ ਨੇ, ਜਿਹੜੇ ਲੋਕ ਬਿਲਕ ਰਹੇ ਨੇ, ਹਰ ਦੁਨੀਆਂ ਦੇ ਅੰਦਰ ਸੱਚੀ ਖਲਕ ਦਾ ਤੈਨੂੰ ਪੈਗਾਮ ਭੇਜਣ ਦੇਣ ਵਾਸਤੇ ਭੇਜਿਆ ਹੋਇਆ ਏ। ਮੇਰੇ ਨਿਰੰਕਾਰ ਨੇ ਬਾਬੇ ਨਾਨਕ ਨੂੰ ਵਾਹਿਗੁਰੂ ਦਾ ਮੰਤਰ, ਇੱਕ ਓਂਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਯੁਨੀ ਸਾਹਿਬ ਬੰਗ ਗੁਰ ਪ੍ਰਸਾਦ ਮੰਤਰ ਅਤੇ ਗੁਰਮੰਤਰ ਦੋਈ ਦੇ ਕੇ ਸਤ ਕਰਤਾਰ ਦਾ ਨਾਰਾ ਬਾਬੇ ਨਾਨਕ ਨੂੰ ਦੇ ਕੇ ਜਦੋਂ ਭੇਜਿਆ, ਸੁਲਤਾਨਪੁਰ ਦੇ ਅੰਦਰ ਹਾਕਾਰ ਮਚੀ ਹੋਈ ਏ। ਗੁਰਦੇਵ ਬੇਈ ਨਦੀ ਦੇ ਵਿੱਚੋਂ ਬਾਹਰ ਆਏ, ਆਉਂਦਿਆਂ ਗੁਰਦੇਵ ਨੇ ਕਿਹੜਾ ਨਾਰਾ ਮਾਰਿਆ ਢਾਡੀ ਜਥਾ, ਇਉਂ ਬਿਆਨ ਕਰਦਾ।
ਰੱਬੀ ਨੂਰ ਆ ਪਿਆ ਗਿਆ,
ਦੁੱਖ ਦੁਨੀਆਂ ਦੇ ਜੱਗ ਤੋਂ ਮਿਟਾਉਣ ਨੂੰ।
ਰੱਬੀ ਨੂੰ ਰਿਆ ਪਿਆ ਗਿਆ
ਬੇਨਤੀਆਂ ਪ੍ਰਵਾਨ ਕਰਨੀਆਂ ਮਾਣ ਸਨਮਾਨ ਦਾ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੇਵਾ ਕਰ ਰਹੇ ਸਨ ਮੇਰੇ ਸਾਥੀ ਗੁਰਦਿਆਲ ਸਿੰਘ ਜੀ ਢੱਕ ਮੁਜਾਰਾ ਢਾਡੀ ਸਾਥੀ, ਗੁਰਦੇਵ ਸਿੰਘ ਜੀ ਲਾਂਧੜਾ ਢਾਡੀ ਸਾਥੀ, ਹਰਪਾਲ ਸਿੰਘ ਜੀ ਪਾਲ ਜੰਡਿਆਲਾ ਮੰਜਕੀ ਸਰੰਗੀ ਮਾਸਟਰ ਦਾਸ, ਡਾਕਟਰ ਹਰਮਿੰਦਰ ਸਿੰਘ ਖਹਿਰਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ, ਇੰਨੀਆਂ ਬੇਨਤੀਆਂ ਕਰੋ ਪ੍ਰਵਾਨ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।